ओंकार सतनाम कर्ता पुरुष निर्भय निर्वैर अकाल मूर्त अजूनी सैभंग गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच जी महाराज जी जिस जिस नु दर्शन दे के अगे तुर जाते हैं वो पिछे विछोड़े की पीड़ नाल विन्या जाता है तो उन्होंने ही ख्याल उसनों आई जाते हैं भाई लालू वांगू कहते जिन्नी राही चले सजन जी उन्नी राही मुड़े आना जिन्नी राही चले सजन जी उन्नी राही मुड़े आना दिल मेरे विच वास करी जाए अखों ओले होना दिल मेरे विच वास करी जाए अखों ओले होना याद तो सांझा सानू बख्शी इसनू आप पगाउना याद तो सांझो सानू बख्शी इसनू आप पगाउना याद तो सांझो बख्शी सानू इसनू आप पगाउना याद तो सांझो बख्शी सानू इसनू आप पगाउना पल पर कदे न विसरे सहबा ऐसा कर्म कमाना पल पर कदे न विसरे सहबा ऐसा कर्म कमाना पल पर कदे न विसरी साहिबा ऐसा कर्म कमाना पल पर कदे न विसरी साहिबा ऐसा कर्म कमाना पल पर कदे न विसरी साहिबा ऐसा कर्म कमाना पल पर कदे न विसरी साहिबा ऐसा कर्म कमाना। जी सियालकोट शहर दे बार बार एक हमजा गौस नाम दा पीर रहिंदा है, जिस जगह ते वो रहिंदा है उत्थे गुम्बज उसने बनाया होया है अपने डेरे ते। महाराज जी इत्थे उस गुम्बज तो थोड़ा हटवा पुराने कब्रस्तान विच बैठ जाते हैं, नाल भाई बाला जी, भाई मरदाना जी ते रूप लाल जो नाल ही साहो के पिंड तो आ गया सी, विछोड़ा नहीं चल सकता सी। उत्थे बैठ के महाराज जी मरदाने नूं कहंदे हन कि जा, वो जो गुम्बज दिस रहा है उत्थे चार पांच आदमी बैठे होंगे, उन्हां नूं साडा सुनेहा दे के असां पीर जी नूं याद कीता है, एक रब दा ढाडी आया है ते ओ पीर जी नूं याद करदा है। मरदाना जाके सुनेहा देंदा है ते आखदे हन कि भाई असी ते मुरीद हाँ, वो साडे पीर हन ते ओ इस गुम्बज विच बैठे 40 दिनां दा छिला कर रहे हैं, 5 दिन हो गए हैं उन्होंने अंदर चिले विच बैठे हैं, ते सानू उन्हां दा हुक्म है कि 40 दिन तो पहला सानू किसी ने आवाज नहीं मारनी, भावें कुछ भी बाहर हो जाए, ते असी तेरा स्नेहा उसनू उन्हां पहुंचा नहीं सकते। 15 दिन असी उन्हां आवाज नहीं मार सकते, उन्होंने 15 दिन होर बाहर नहीं आना। भाई मरदाना जी कहंदे कि साई लोको ये मेरा स्नेहा नहीं है, ये स्नेहा पीरां दे पीर दा है, गुरुआं दे गुरु दा है। तुसी देख रहे हो कि मेरा घर एक मेरा जन्म एक मुसलमान घर विच होया, ते ओ मेरा गुरु मुसलमान नहीं है, मैं जो उसते मगर लगा फिरदा हाँ ते कुछ डिठा हो सी तां ही लगा फिरदा। तो मैं तुहानू दसदा हाँ कि और खुदा ने भेजे हैं, तुरों आए हैं, उन्होंने रब्बी इलहाम हुंदा है ते वो गैबी शक्तियां दे मालक हैं, उन्होंने दुनिया दे सुख आराम त्यागे हुए हैं, कोई उन्होंने पूजा कराउण अपनी पूजा कराउंदा चाह नहीं है, अपनी वड्याई कराउण दा चाह नहीं है, तृष्णा आसा तो दूर उपर वसते हैं। तो मैं तुहानू आखदा हाँ कि जे तुसी उन्हां दा हुक्म मन्नोगे ते अल्लाह ताला तुहाडे ते मेहरबान होएगा। उन्हें कहा भाई तू सच आखदा हुसैन, पर तेनू पता है कि पीरी और मुरीदी का की रिश्ता हुंदा है, ये बहुत औखा रस्ता है, तो साढ़े पीर जी हैं, असी उन्हों का हुक्म किस तरह अदूलीए। उन्हों का हुक्म है कि 40 दिन सानू आवाज़ नहीं मारनी, 40 दिन का चिल्ला कट्टन अंदर बैठे हैं, तो जे तेरे गुरु एडे ही गैबियां शक्तियां वाले हैं तो आपे उन्हों फिर जी नू खबर कर देन, सानू क्यों गुनाहगार बनाउंदे हन, असी जे आवाज मारांगे गुनाहगार होवांगे, ते पीर जे नाराज हो गया ते साडी जग विच कोई ठौर नहीं रह जानी। आपे हो तेरे गुरु फिर उन्हां नू गैबी शक्ति नाल ये खबर पहुंचा देन। मर्दाने ने काफी समझाया पर वो ना मन्ने, वापस आके महाराज जी होरां नू खबर दित्ती कि वो इस तरह आखदे हैं। महाराज जी कहिंदे मर्दाने एक बार फिर जा ते उन्हां नू आख कि तुसी पीर जी नू आवाज़ दे के ये साडा सुनेहा दे दिओ, ते साडा तुहाडे नाल वादा है कि पीर जी तुहाडे नाल नाराज नहीं होणगे। नहीं ते अज दोपहर नू जदों सूरज शिखर ते आ गया उस वेले तुहाडे पीर दा चेला टुट जाएगा। ये खबर बहुत हलचली पैदा करने वाली सी, क्योंकि पीर हमजा गौस बहुत मन्या परमन्या पीर सी, बहुत करामातां दा मालक सी, रिद्धियां सिद्धियां कोल सन, प्राणायाम वगैरह भी उन्हां दा भी शकीन सी, काफ़ी समा श्वास रोक सकदा सी। इन्हां मुरीदां नूं अपने पीर ते माण सी, पर मर्दाना जी दे इन्ने तकड़े शब्द सुन के थोड़े डोल गए। कि पता नहीं ये कौन मर्द फकीर आया है ऐसा कि जिसने ये गल कीती है कि आज दोपहरे चिल्ला टूट जाएगा। जदों मर्दाने ने सुनेहा दिता उदों नाल लगदे सियालकोट शहर तो कुछ प्राणी उत्थे बैठे सन, उन्हें शहर विच जाके खबर कीती कि इस तरह पुरानियां कबरां विच कोई फकीर आए बैठा है, तो उन्हें पीर हमजा गौस नूं आसनेहा दिता है कि वो साढ़े पास आवे, नहीं तो अज दोपहरे शिखर दोपहरे उसका चेला टुट जाएगा, 40 दिन पूरे नहीं होने लगे। मुरीद भी सोचा विच पै गए, शहर सारे विच खबर हो गई हौली हौली। मर्दाना वापस आ जाता है सुनेहा दे के, महाराज जी अपने रंग विच बैठ जाते हैं, मर्दाना कीर्तन करन लग जाते। ਜਦੋਂ ਸਵਾ ਪੈਰ ਦਿਨ ਚੜ ਆਇਆ ਤਾਂ ਮਹਾਰਾਜ ਜੀ ਹੋਰਾਂ ਨੇ ਨੇਤਰ ਮਲਕੜੇ ਜਿਹੇ ਖੋਲ੍ਹੇ। ਮਰਦਾਨੇ ਨੇ ਕੀਰਤਨ ਦਾ ਭੋਗ ਪਾਇਆ ਅਤੇ ਸਾਹਮਣੇ ਕੀ ਦੇਖਦੇ ਹਨ ਕਿ ਸ਼ਹਿਰ ਸਿਆਲਕੋਟ ਤੋਂ ਕਾਫੀ ਲੋਕ ਆ ਕੇ ਮਹਾਰਾਜ ਜੀ ਹੋਰਾਂ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਹਨ। ਮਹਾਰਾਜ ਜੀ ਹੋਰਾਂ ਨੇ ਉਹਨਾਂ ਵੱਲ ਪ੍ਰੇਮ ਨਾਲ ਪ੍ਰੇਮ ਦੀ ਦ੍ਰਿਸ਼ਟੀ ਪਾਈ। ਉਹਨਾਂ ਪੁੱਛਿਆ ਕਿ ਫਕੀਰ ਸਾਈਂ, ਅਸਾਂ ਸੁਣਿਆ ਹੈ ਤੁਸੀਂ ਪੀਰ ਹਮਜ਼ਾ ਗੌਸ ਦਾ ਚਿਲਾ ਤੋੜਨ ਅੱਜ ਤੋੜ ਦੇਣਾ ਹੈ, ਮਹਾਰਾਜ ਜੀ ਕਹਿੰਦੇ ਭਾਈ ਚਿਲੇ ਕਮਾਉਣੇ ਆਦਮੀਆਂ ਦਾ ਕੰਮ ਹੈ, ਫਲ ਲਾਉਣਾ ਜਾਂ ਫਲ ਤੋੜਨਾ ਇਹ ਉਸ ਮਾਲਕ ਦਾ ਕੰਮ ਹੈ, ਜੋ ਉਸਦੀ ਰਜ਼ਾ ਹੋਈ ਉਹ ਹੋਏਗਾ। ਉਹਨਾਂ ਬੇਨਤੀ ਕੀਤੀ ਕਿ ਪੀਰ ਬਹੁਤ ਕਰਾਮਾਤੀ ਹੈ ਪਰ ਸ਼ਹਿਰ ਸਿਆਲਕੋਟ 'ਤੇ ਬਹੁਤ ਕਹਿਰਵਾਨ ਹੋਇਆ ਹੈ, ਸਾਡੀ ਰੱਖਿਆ ਕਰੋ। ਮਹਾਰਾਜ ਜੀ ਕਹਿੰਦੇ ਜਿਸਨੇ ਤੁਹਾਨੂੰ ਸਾਜਿਆ ਹੈ ਉਹ ਭਲਾ ਕਰੇਗਾ। ਮਰਦਾਨੇ ਨੇ ਪੁੱਛਿਆ ਗੱਲ ਕੀ ਹੋਈ ਹੈ, ਪੀਰ ਸ਼ਹਿਰ 'ਤੇ ਕਹਿਰਵਾਨ ਕਿਉਂ ਹੈ? ਉਹਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਇੱਕ ਵੱਡੀ ਜਾਤ ਦਾ ਖੱਤਰੀ ਗੰਗਾ, ਉਸਦਾ ਨਾਮ ਹੈ, ਉਹ ਸਿਆਲਕੋਟ ਵਿੱਚ ਰਹਿੰਦਾ ਹੈ, ਵੱਡੇ ਘਰਾਣੇ ਨੂੰ ਨਾਲ ਸੰਬੰਧ ਹੈ, ਉਸਦੇ ਘਰ ਕੋਈ ਔਲਾਦ ਨਹੀਂ ਸੀ। ਫਿਰ ਗੰਗਾ ਰਾਮ ਅਤੇ ਉਸਦੀ ਘਰਵਾਲੀ ਇਸ ਪੀਰ ਪਾਸ ਆਉਣ ਲੱਗੇ, ਪੀਰ ਦੀ ਪੂਜਾ ਸੇਵਾ ਕਰਨੀ। ਫਿਰ ਇੱਕ ਦਿਨ ਪੀਰ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਜਾਓ ਤੁਹਾਡੇ ਔਲਾਦ ਹੋਏਗੀ ਪਰ ਪਹਿਲਾ ਲੜਕਾ ਸਾਨੂੰ ਚੜਾਉਣਾ। ਗੰਗਾ ਰਾਮ ਅਤੇ ਉਸਦੀ ਘਰਵਾਲੀ ਨੇ ਇਹ ਮੰਨਤ ਮੰਨ ਲਈ ਅਤੇ ਰੱਬ ਵੱਲੋਂ ਉਸਦੇ ਘਰ ਤਿੰਨ ਲੜਕੇ ਪੈਦਾ ਹੋਏ ਗੰਗਾ ਰਾਮ ਦੇ। ਜਦੋਂ ਥੋੜ੍ਹੇ ਵੱਡੇ ਹੋਏ ਤਾਂ ਪੀਰ ਨੇ ਆਪਣੀ ਮੰਗ ਮੰਗੀ ਕਿ ਤੇਰਾ ਸਾਡੇ ਨਾਲ ਵਾਅਦਾ ਸੀ ਕਿ ਵੱਡਾ ਲੜਕਾ ਸਾਨੂੰ ਦੇਵੇਗਾ, ਪਰ ਗੰਗਾ ਰਾਮ ਟਾਲ ਮਟੋਲੇ ਕਰਨ ਲੱਗ ਪਿਆ। ਫਿਰ ਆ ਦਿਨ ਆਇਆ ਹੈ ਕਿ ਪੀਰ ਅੰਦਰ ਗੁੰਮਜ ਵਿੱਚ ਜਾ ਬੈਠਾ ਹੈ ਅਤੇ ਆਖਦਾ ਹੈ ਕਿ ਤੇਰੇ ਬੱਚੇ ਹੀ ਨਹੀਂ ਮਾਰਨੇ, ਸਾਰਾ ਸ਼ਹਿਰ ਹੀ ਗਰਕ ਕਰ ਦੇਣਾ ਹੈ ਅਤੇ ਸਾਡੀ ਰੱਖਿਆ ਕਰੋ। ਮਰਦਾਨਾ ਕਹਿਣ ਲੱਗਾ ਭਾਈ ਉਸ ਖੱਤਰੀ ਨੇ ਪੀਰ ਨਾਲ ਵਾਅਦਾ ਕੀਤਾ ਸੀ, ਉਸਨੂੰ ਕੌਲ ਨਿਭਾਉਣਾ ਚਾਹੀਦਾ ਸੀ ਆਪਣਾ। ਪੀਰਾਂ ਸਿੱਧਾਂ ਤੋਂ ਤਾਂ ਸਾਰੇ ਹੀ ਡਰਦੇ ਹਨ, ਉਸ ਨੂੰ ਕੌਲ ਆਪਣਾ ਨਿਭਾਉਣਾ ਚਾਹੀਦਾ ਸੀ। ਇੱਕ ਆਦਮੀ ਉਹਨਾਂ ਵਿੱਚੋਂ ਬੋਲਿਆ, ਕਹਿੰਦਾ ਜੀ ਗੰਗਾ ਰਾਮ ਖੱਤਰੀ ਹੈ ਅਤੇ ਪੀਰ ਮੁਸਲਮਾਨ ਹੈ, ਖੱਤਰੀ ਆਪਣਾ ਲੜਕਾ ਮੁਸਲਮਾਨ ਨੂੰ ਕਿਵੇਂ ਦੇ ਦੇਵੇ? ਗੰਗਾ ਰਾਮ ਨੇ ਪੀਰ ਜੀ ਅੱਗੇ ਜਾ ਕੇ ਤਰਲਾ ਕੀਤਾ ਸੀ ਕਿ ਤੁਸੀਂ ਜਿੰਨੇ ਪੈਸੇ ਆਖੋ ਮੈਂ ਉਨੇ ਪੈਸੇ ਭੇਟਾ ਕਰਦਾ, ਪਰ ਪੀਰ ਨਹੀਂ ਮੰਨਿਆ ਅਤੇ ਰਸਮ ਵੀ ਇਹੀ ਹੈ ਕਿ ਜਦੋਂ ਕਿਸੇ ਪੀਰ ਫਕੀਰ ਦੇ ਵਰ ਨਾਲ ਕੋਈ ਬੱਚਾ ਹੋਵੇ ਅਤੇ ਉਸ ਬੱਚੇ ਨੂੰ ਸਿੱਧਾ ਪੀਰ ਪਾਸ ਲੈ ਕੇ ਜਾਈਦਾ ਹੈ ਅਤੇ ਫਿਰ ਉਸ ਬੱਚੇ ਦਾ ਮੁੱਲ ਪਵਾ ਕੇ ਮਾਇਆ ਭੇਟਾ ਕਰਕੇ ਉਸ ਬੱਚੇ ਨੂੰ ਬਖਸ਼ਵਾ ਲਈਦਾ। ਇਹ ਦਸਤੂਰ ਆਦਿ ਜੁਗਾਦ ਤੋਂ ਚੱਲਿਆ ਆ ਰਿਹਾ ਹੈ, ਪਰ ਪੀਰ ਮੰਨਿਆ ਹੀ ਨਹੀਂ। ਉਸਨੇ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਲੈਣਾ, ਮੈਂ ਉਹ ਲੜਕਾ ਲੈਣਾ ਹੈ। ਅਤੇ ਗੰਗਾ ਰਾਮ ਖੱਤਰੀ ਹੈ, ਉਹ ਮੁਸਲਮਾਨ ਪੀਰ ਨੂੰ ਲੜਕਾ ਦੇਣਾ ਨਹੀਂ ਚਾਹੁੰਦਾ। ਪਹਿਲਾਂ ਟਾਲ ਮਟੋਲ ਕਰਦਾ ਰਿਹਾ, ਪਿਛਲੇ ਕੁਛ ਦਿਨਾਂ 'ਚ ਉਸਨੇ ਸਾਫ ਨਾ ਕਰ ਦਿੱਤੀ ਅਤੇ ਪੀਰ ਨਾਰਾਜ਼ ਹੋ ਗਿਆ। ਪੀਰ ਨੇ ਕਿਹਾ ਕਿ ਤੇਰੇ ਇਕੱਲੇ ਦੇ ਹੀ ਨਿਆਣੇ ਨਹੀਂ ਮਾਰਨੇ, ਸਾਰਾ ਸਿਆਲਕੋਟ ਹੀ ਗਰਕ ਕਰ ਦੇਣਾ ਹੈ। ਅਤੇ ਆਪਣੇ ਮੁਰੀਦਾਂ ਨੂੰ ਕਿਹਾ ਕਿ ਅਸੀਂ 40 ਦਿਨਾਂ ਲਈ ਚਿਲਾ ਕੱਟਣ ਲਈ ਅੰਦਰ ਜਾ ਰਹੇ ਹਾਂ ਗੁੰਮਜ ਵਿੱਚ, ਤਾਂ ਬਾਹਰ ਉਦੋਂ ਆਉਣਾ ਹੈ ਜਦੋਂ ਸਾਰਾ ਸ਼ਹਿਰ ਗਰਕ ਹੋ ਗਿਆ। 40 ਦਿਨ ਤੁਸੀਂ ਸਾਨੂੰ ਆਵਾਜ਼ ਨਹੀਂ ਮਾਰ। ਪੀਰ ਬਹੁਤ ਕਰਨੀ ਵਾਲਾ ਹੈ, ਕਰਾਮਾਤਾਂ ਵਾਲਾ ਹੈ। ਸਾਰੇ ਸ਼ਹਿਰ ਨੇ ਬਹੁਤ ਮੱਥੇ ਰਗੜੇ ਹਨ ਉਸ ਅੱਗੇ ਜਾ ਕੇ ਕਿ ਤੁਸੀਂ ਇੱਕ ਦੀ ਜਗ੍ਹਾ ਦੋ ਲੜਕੇ ਅਸੀਂ ਤੁਹਾਨੂੰ ਦਿੰਦੇ ਹਾਂ, ਪਰ ਸ਼ਹਿਰ ਨੂੰ ਨਾ ਗਰਕ ਕਰੋ। ਪਰ ਉਹ ਮੰਨਦਾ ਹੀ ਨਹੀਂ, ਆਖਦਾ ਹੈ ਮੈਂ ਉਹ ਗੰਗਾ ਰਾਮ ਦਾ ਲੜਕਾ ਹੀ ਲੈਣਾ। ਸਾਰਾ ਸ਼ਹਿਰ ਤਰ੍ਹਾਂ ਤਰ੍ਹਾਂ ਕਰ ਰਿਹਾ ਹੈ। ਦੱਸਦੇ ਹਨ ਕਿ ਪਿਛਲੇ ਜ਼ਮਾਨੇ ਵਿੱਚ ਇੱਕ ਪੂਰਨ ਨਾਮ ਦੇ ਪ੍ਰਾਣੀ 'ਤੇ ਇੱਕ ਪੀਰ ਖਫਾ ਹੋ ਗਿਆ ਸੀ। ਉਸਨੇ ਸ਼ਹਿਰ ਨੂੰ ਸਰਾਪ ਦੇ ਦਿੱਤਾ ਅਤੇ 100 ਸਾਲ ਸਿਆਲਕੋਟ 'ਤੇ ਕਸ਼ਟ ਵਰਤਦਾ ਰਿਹਾ। ਅਸੀਂ ਬਹੁਤ ਡਰੇ ਹੋਏ ਹਾਂ, ਬਹੁਤ ਜਗਰਾਤੇ ਕੱਟੇ ਹਨ, ਵਰਤ ਰੱਖੇ ਹਨ, ਦੇਵੀਆਂ ਦੀਆਂ ਭੇਟਾਂ ਗਾਈਆਂ ਹਨ, ਨਾਥਾਂ ਲਈ ਰੋਟ ਪਕਾ ਕੇ ਉਹਨਾਂ ਦੇ ਚੜ੍ਹਾਏ ਹਨ, ਮੰਨਤਾਂ ਮੰਨੀਆਂ ਹਨ, ਸ਼੍ਰੀਨੀਆਂ ਚੜ੍ਹਾਈਆਂ ਹਨ ਕਿ ਕਿਸੇ ਤਰੀਕੇ ਨਾਲ ਸ਼ਹਿਰ ਬਚ ਜਾਵੇ। ਹੁਣ ਤੁਹਾਡੀ ਸ਼ਰਨ ਆਏ ਹਾਂ, ਆਪ ਕਿਰਪਾ ਕਰਕੇ ਸ਼ਹਿਰ ਨੂੰ ਬਚਾਓ। ਇੰਨੇ ਚਿਰ ਨੂੰ ਇੱਕ ਪ੍ਰਾਣੀ ਮਹਾਰਾਜ ਜੀ ਹੋਰਾਂ ਵਾਸਤੇ ਪ੍ਰਸ਼ਾਦ ਲੈ ਕੇ ਆਉਂਦਾ ਹੈ ਅਤੇ ਰੂਪ ਲਾਲ ਆਖਦਾ ਹੈ ਕਿ ਪਾਤਸ਼ਾਹ ਪਹਿਲਾਂ ਪ੍ਰਸ਼ਾਦ ਛਕ ਲਓ। ਮਹਾਰਾਜ ਜੀ ਕਹਿੰਦੇ, ਰੂਪਿਆ ਜਿਨ੍ਹਾਂ ਦੇ ਆਪਾਂ ਮਹਿਮਾਨ ਆਏ ਹਾਂ ਉਹਨਾਂ 'ਤੇ ਤਾਂ ਇੰਨਾ ਕਸ਼ਟ ਆ ਚੁੱਲਿਆ ਹੈ, ਇਹਨਾਂ ਨੂੰ ਪਹਿਲਾਂ ਛਕਾਵਾਂਗੇ ਤਾਂ ਆਪਣਾ ਛਕਣਾ ਬਣਦਾ ਹੈ। ਇਹ ਸ਼ਹਿਰ ਵਾਲੇ ਵਰਤ ਰੱਖ ਕੇ ਦੇਵੀਆਂ ਦੀ ਪੂਜਾ ਕਰ ਕਰਕੇ ਥੱਕ ਗਏ ਹਨ। ਉਧਰੋਂ ਪੀਰ 25 ਦਿਨਾਂ ਦਾ ਭੁੱਖਾ ਹੈ। ਇਹ ਸਾਰੇ ਇਸ ਤਰ੍ਹਾਂ ਹੋਣ ਤੇ ਅਸੀਂ ਕਿਸ ਤਰ੍ਹਾਂ ਭੋਜਨ ਛਕ ਲਈਏ? ਦੁਪਹਿਰ ਹੋ ਗਈ, 2-3 ਮਿੰਟ ਰਹਿੰਦੇ ਹਨ। ਪੀਰ ਦੇ ਮੁਰੀਦ ਘਾਬਰੇ ਹੋਏ ਹਨ ਕਿ ਪਤਾ ਨਹੀਂ ਉਹ ਜੋ ਫਕੀਰ ਆਇਆ ਹੈ ਉਸਨੇ ਚਿਲਾ ਤੋੜ ਦੇਣਾ ਹੈ ਪੀਰ ਸਾਹਿਬ ਦਾ, ਜਾਂ ਹਾਰ ਕੇ ਆਪ ਹੀ ਭੱਜ ਜਾਵੇਗਾ। ਸ਼ਹਿਰ ਵਾਲਿਆਂ ਦੇ ਕਲੇਜੇ ਜਿਸ ਤਰ੍ਹਾਂ ਮੁੱਠ ਵਿੱਚ ਹੋਣ ਕਿ ਪਤਾ ਨਹੀਂ ਪੀਰ ਦਾ ਸਰਾਪ ਸਾਡੇ 'ਤੇ ਵਰੇਗਾ ਕਿ ਇਹ ਜੋ ਫਕੀਰ ਆਏ ਹਨ ਇਹ ਸਾਨੂੰ ਬਚਾ ਲੈਣਗੇ। ਧੁੱਪ ਵਾਲੀਆਂ ਘੜੀਆਂ ਬਣੀਆਂ ਹੋਈਆਂ ਹਨ ਕਈ ਥਾਵਾਂ 'ਤੇ ਸਿਆਲਕੋਟ ਵਿੱਚ। ਉਹਨਾਂ ਘੜੀਆਂ 'ਤੇ ਦੇਖਦੇ ਹਨ ਕਿ ਸੂਰਜ ਬਿਲਕੁਲ ਸਿਰ 'ਤੇ ਆ ਚੱਲਿਆ ਹੈ, ਅਤੇ ਜਿਉਂ ਹੀ ਉਹ ਘੜੀ ਦੇ ਹਿਸਾਬ ਨਾਲ ਸੂਰਜ ਸਿਰ 'ਤੇ ਆਉਂਦਾ ਹੈ ਅਤੇ ਉਹ ਗੁੰਬਦ ਜਿਸ ਵਿੱਚ ਪੀਰ ਹਮਜ਼ਾ ਗੌਸ ਬੈਠੇ ਹੋਏ ਉਸ ਵਿੱਚੋਂ ਭਿਆਨਕ ਕੜਕ ਦੀ ਆਵਾਜ਼ ਨਿਕਲਦੀ ਹੈ ਅਤੇ ਉਹ ਕੱਟੇ ਹੋਏ ਖਰਬੂਜੇ ਵਾਂਗ 2 ਫਾੜ ਹੋ ਜਾਂਦਾ ਹੈ। ਪੰਦਰਾਂ 20 ਇੱਟਾਂ ਥੱਲੇ ਡਿੱਗਦੀਆਂ ਹਨ। ਪਰ ਕੋਈ ਵੀ ਪੀਰ ਦੇ ਨਹੀਂ ਵੱਜਦੀ, ਪੀਰ ਸਲਾਮਤ ਹੈ। ਇਸ ਤੋਂ ਅੱਗੇ ਕੀ ਹੁੰਦਾ ਹੈ ਕੱਲ੍ਹ ਨੂੰ ਵਿਚਾਰਾਂ। ਅੱਜ ਸੋਮਵਾਰ ਹੋ ਗਿਆ ਹੈ, ਸ਼ਨਿਚਰਵਾਰ ਅੰਮ੍ਰਿਤ ਵੇਲੇ ਮਹਾਰਾਜ ਜੀ ਹੋਰਾਂ ਦੇ ਖੰਡੇ ਬਾਟੇ ਦਾ ਅੰਮ੍ਰਿਤ ਉਹਨਾਂ ਰੂਹਾਂ ਨੂੰ ਮਿਲਣਾ ਜਿਹੜੀਆਂ ਬਖਸ਼ੀਆਂ ਗਈਆਂ, ਜਿਹੜੀਆਂ ਉਸ ਦਿਨ ਬਖਸ਼ੀਆਂ ਜਾਣੀਆਂ। ਤੇ ਜੇ ਤੁਸੀਂ ਸਭ ਬਹੁਤ ਸਿਆਣੇ ਹੋ, ਯੁੱਗਾਂ ਬਾਅਦ ਹੀ ਮਾਨਸ ਦੇਹੀ ਮਿਲੀ ਹੈ, ਤੇ ਇੱਕੋ ਇੱਕ ਕਾਰਨ ਕਰਕੇ ਮਿਲੀ ਹੈ, ਇੱਕੋ ਇੱਕ ਪਰਪਸ ਲਈ ਮਿਲੀ ਹੈ, ਤੇ ਜੇ ਉਹ ਕੰਮ ਨਾ ਹੋਇਆ ਤੇ ਮਹਾਰਾਜ ਜੀ ਕਹਿੰਦੇ सो अंत ताही रुन्या, कि अंत नू ताहा मार मार के रुंदा है, जदों जाना पैंदा है, अंदरे अंदर शरीर छुट जांदा है। ते आपां इह जुआ नहीं खेडना। महाराज जी कहंदे, वड्डे भाग जी जिन्हां दे वड्डे भाग हन उन्हां नू दात मिलदी, उन्हां नू उदन आप महाराज जी होरां ने पंजां विच्चों वरत के आप दात बख्शनी। महाराज जी कहंदे, वड पागी हर संत मिलाया। इत्थे सब संत शब्द गुरु साहब जी होर प्रति आया। वड पागी हर संत मिलाया, वड पागी हर संत मिलाया। गुरपुरै हर रस मुख पाया। हर रस परमात्मा दा रस अमृत। गुरपुरै हर रस मुख पाया, वड पागी हर संत मिलाया, वड पागी हर संत मिलाया। गुरपुरै हर रस मुख पाया, गुरपुरै हर रस मुख पाया। भागहीन सतगुर नहीं पाया। महाराज जी कहंदे, उन्हूं सतगुर नहीं मिलता। वो जदों मिलता है पहली बार ते अमृत छकाउंदा है। भागहीन सतगुर नहीं पाया, भागहीन सतगुर नहीं पाया। भागहीन सतगुर नहीं पाया, मनमुख गर्भ जोन नित पाउंदा जी। आउन जान ते जी मानस दे ही आना जाना पैना है, पर यह गारंटी नहीं है कि मानस दे ही मिलेगी। ते आपां इस गारंटी तो वांझे नहीं रहना। आप दयाल दया प्रभ तारी, होमे मल बिखिया सब निवारी। जे अपना मन ही है जेड़ा आपां नूं सलाह उल्टी दिंदा है, ਅਤੇ ਜਦੋਂ ਕਿਰਪਾ ਕਰਦਾ ਹੈ ਤਾਂ ਫਿਰ ਅੰਦਰੋਂ ਖਿੱਚ ਪੈਂਦੀ ਹੈ, ਅੰਦਰੋਂ ਖਿੱਚ। ਦਿਆਲ ਪੁਰਖ ਦਇਆ ਪ੍ਰਭ ਤਾਰੀ, ਹਉਮੈ ਮੈਲ ਭਿਖਿਆ ਸਭ ਨਿਵਾਰੀ, ਨਾਨਕ ਹਟ ਪਟਨ ਹਟ ਪਟਨ, ਨਾਨਕ ਹਟ ਪਟਨ ਕਾਇਆ ਅੰਦਰ, ਹਰ ਸੌਦਾ ਗੁਰਮੁਖ ਲੀਜੇ ਜੀਓ। ਹਟ ਪਟਨ ਕਿ ਸਰੀਰ ਦੇ ਵਿੱਚ ਹੱਟੀਆਂ ਹਨ ਜਿੱਥੋਂ ਸੌਦਾ ਮਿਲਦਾ ਹੈ ਸੱਚਾ ਧਨ ਨਾਮ ਦਾ। ਨਾਨਕ ਹੱਟ ਪੱਟਣ, ਨਾਨਕ ਹੱਟ ਪੱਟਣ ਵਿੱਚ ਕਾਇਆ, ਕਾਇਆ ਦੇ ਅੰਦਰ ਹੱਟੀਆਂ ਹਨ, ਹੱਟੀਆਂ। ਫਿਰ ਕਹਿੰਦੇ ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਹੱਟ ਨਾਲੇ ਨਾਲ ਨਾਲ ਹੱਟੀਆਂ ਕੇ ਅੰਦਰ ਬਾਜ਼ਾਰ ਹਨ ਬਾਜ਼ਾਰ। ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ। ਹੱਟੀਆਂ ਬਾਜ਼ਾਰ, ਹੱਟ ਨਾਲੇ ਨਾਲ ਨਾਲ ਹੱਟੀਆਂ ਹਨ, ਅੰਦਰ ਬਾਜ਼ਾਰ ਹੈ। ਜੇ ਜੋ ਹੱਟੀਆਂ ਹਨ ਜਿਨ੍ਹਾਂ ਦੇ ਬੂਹਿਆਂ 'ਤੇ ਲਿਖਿਆ ਹੋਇਆ ਹੈ, ਕਿਸੇ ਹੱਟੀ ਦੇ ਬੂਹੇ 'ਤੇ ਲਿਖਿਆ ਹੋਇਆ ਹੈ ਅੱਖਾਂ, ਕਿਸੇ ਹੱਟੀ ਦੇ ਬੂਹੇ 'ਤੇ ਲਿਖਿਆ ਹੋਇਆ ਹੈ ਕੰਨ, ਕਿਸੇ ਹੱਟੀ ਦੇ ਬੂਹੇ 'ਤੇ ਲਿਖਿਆ ਹੋਇਆ ਹੈ ਨੱਕ, ਕਿਸੇ ਹੱਟੀ ਦੇ ਬੂਹੇ 'ਤੇ ਲਿਖਿਆ ਹੋਇਆ ਹੈ ਰਸਨਾ, ਕਿਸੇ ਹੱਟੀ ਦੇ ਬੂਹੇ 'ਤੇ ਲਿਖਿਆ ਹੋਇਆ ਹੈ ਹੱਥ। ਮਹਾਰਾਜ ਜੀ ਕਹਿੰਦੇ ਇਹ ਹੱਟੀ ਦੇ ਦਰਵਾਜ਼ੇ ਹਨ, ਜਿਸ ਤਰ੍ਹਾਂ ਬਾਜ਼ਾਰ ਵਿੱਚ ਜਾਈਏ ਅਤੇ ਦੁਕਾਨ ਦਿਸਦੀ ਹੈ ਪਰ ਦੁਕਾਨ ਪਿੱਛੇ ਤੱਕ ਹੁੰਦੀ ਹੈ, ਅਤੇ ਮਹਾਰਾਜ ਜੀ ਕਹਿੰਦੇ ਇਹ ਜੋ ਅੱਖਾਂ ਦੀ ਦੁਕਾਨ ਹੈ ਇਹ ਪਿੱਛੇ ਤੱਕ ਹੈ, ਪਿੱਛੇ ਤੱਕ ਹੈ। ਕੰਨਾਂ ਦੀ ਦੁਕਾਨ ਪਿੱਛੇ ਤੱਕ ਹੈ, ਨੱਕ ਦੀ ਦੁਕਾਨ ਪਿੱਛੇ ਤੱਕ ਹੈ, ਰਸਨਾ ਦੀ ਦੁਕਾਨ ਪਿੱਛੇ ਤੱਕ, ਅਤੇ ਹੱਟੀਆਂ ਨਾਲੋ ਨਾਲ ਅੰਦਰ ਜੁੜੀਆਂ ਹੋਈਆਂ। ਪਿੱਛੇ ਇੱਕ ਪੁਆਇੰਟ ਹੈ ਫਿਰ ਜਿੱਥੇ ਸਾਰੀਆਂ ਹੱਟੀਆਂ ਉੱਥੇ ਇੱਕ ਨੋਕ ਜਿਹੀ 'ਤੇ ਜੁੜ ਜਾਂਦੀਆਂ, ਇਹ ਨਾਲੋ ਨਾਲ ਜੁੜੀਆਂ ਹੋਈਆਂ ਇੱਕ ਦੂਜੇ ਦੇ ਨਾਲ। ਅੱਖਾਂ ਪਿੱਛੇ ਤੱਕ ਇਹਨਾਂ ਦੀ ਦੁਕਾਨ ਹੈ, ਕੰਨਾਂ ਦੀ ਪਿੱਛੇ ਤੱਕ, ਅਤੇ ਹੱਟੀਆਂ ਜੁੜੀਆਂ ਹੋਈਆਂ। ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਅੰਦਰ ਜੁੜੀਆਂ ਹੋਈਆਂ ਹੱਟੀਆਂ ਦਾ ਬਾਜ਼ਾਰ ਹੈ। ਗੁਰਮੁਖ ਸੌਦਾ ਜੋ ਕਰੇ ਸੋ ਵਸਤ ਸੰਭਾਲੇ, ਜੋ ਗੁਰੂ ਵਾਲਾ ਹੋ ਕੇ, ਗੁਰੂ ਵਾਲਾ ਹੋ ਕੇ ਉਸ ਤਰ੍ਹਾਂ ਤਾਂ ਸੌਦਾ ਆਪਾਂ ਕਿਹਦੇ ਕੋਲੋਂ ਲਵਾਂਗੇ, ਸੌਦਾ ਤਾਂ ਉਹਦੇ ਕੋਲ ਹੈ ਨਾ, ਸੌਦਾ ਤਾਂ ਉਹਨੇ ਦੇਣਾ ਹੈ ਆਪਾਂ ਨੂੰ। ਗੁਰਮੁਖ ਸੌਦਾ ਜੋ ਕਰੇ ਸੋ ਵਸਤ ਸੰਭਾਲੇ, ਫਿਰ ਆਪਾਂ ਸੌਦਾ ਕਰਦੇ ਹਾਂ, ਨਾਮ ਜਪਦੇ ਹਾਂ, ਅਤੇ ਉਹ ਕੀ ਕਰਦਾ ਹੈ ਕਿ ਹੱਟੀਆਂ ਆਪਣੇ ਹਵਾਲੇ ਕਰੀ ਜਾਂਦਾ, ਹੁਣੇ ਮਨ ਦੇ ਹਵਾਲੇ ਹਨ, ਮਨ ਬੈਠਾ ਹੋਇਆ ਹੈ ਹਰ ਇੱਕ ਹੱਟੀ ਵਿੱਚ। ਅਤੇ ਜਦੋਂ ਆਪਾਂ ਗੁਰੂ ਵਾਲੇ ਹੋ ਜਾਵਾਂਗੇ ਤਾਂ ਫਿਰ ਗੁਰੂ ਬੈਠ ਜਾਏਗਾ ਹਰ ਇੱਕ ਹੱਟੀ ਵਿੱਚ। ਅੱਖਾਂ ਵਿੱਚ, ਕੰਨਾਂ ਵਿੱਚ, ਨੱਕ ਵਿੱਚ, ਰਸਨਾਂ ਵਿੱਚ। ਗੁਰਮੁਖ ਸੌਦਾ ਜੋ ਕਰੇ ਸੋ ਵਸਤ ਸੰਭਾਲੇ, ਨਾਮ ਨਿਦਾਨ ਹਰ ਵਣ ਜੀਏ ਹੀਰੇ ਪਰਵਾਲੇ। ਪਰਵਾਲੇ ਆਖਦੇ ਮੂੰਗੇ, ਬਹੁਤ ਹੀ ਮਹਿੰਗੇ ਜੋ ਮੋਤੀ ਹੁੰਦੇ ਉਹਨਾਂ ਨੂੰ ਮੂੰਗੇ ਆਖੀਦਾ। ਕਹਿੰਦੇ ਨਾਮ ਨਿਦਾਨ, ਫਿਰ ਅੱਖਾਂ ਵਿੱਚੋਂ, ਅੱਖਾਂ ਵਿੱਚ ਨਾਮ ਆ ਜਾਂਦਾ, ਕੰਨਾਂ ਵਿੱਚ ਨਾਮ ਆ ਜਾਂਦਾ, ਨੱਕ, ਰਸਨਾ, ਹੱਥਾਂ, ਸਾਰੇ ਬਦਨ ਵਿੱਚ। ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ, ਵਿਣ ਕਾਇਆ ਸਰੀਰ ਤੋਂ ਬਿਨਾਂ, ਸਰੀਰ ਨੂੰ ਛੱਡ ਕੇ ਹੋਰ ਕਿਤੇ, ਵਿਣ ਕਾਇਆ ਜੋ ਹੋਰ ਜਿਹੜੇ, ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ, ਸੇ ਮੂੜੇ ਬੇਤਾਲੇ। ਸੇ ਉੱਜੜ ਭਰਮ ਭੁਲਾਈਏ, ਉੱਜੜ, ਮਹਾਰਾਜ ਜੀ ਕਹਿੰਦੇ ਉਹ ਉੱਜੜ ਗਏ ਹਨ, ਉਹ ਉੱਜੜ ਗਏ ਹਨ। ਦੇਖੋ ਜੀ, ਮਹਾਰਾਜ ਜੀ ਬਚਨ ਕਰਦੇ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਗੁਰੂ ਵਾਲੇ ਨਹੀਂ ਹੋਏ, ਉਹ ਉੱਜੜੇ ਹੋਏ ਹਨ। ਜੀ ਅਸੀਂ ਤਾਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਮਹਾਰਾਜ ਜੀ ਦੇਖੋ ਕਿੰਨੇ ਸਖਤ ਬਚਨ ਕਰਦੇ ਹਨ। ਸੇ ਉੱਜੜ ਭਰਮ ਭਰਮਾਈ, ਕਹਿੰਦੇ ਉਹ ਭਰਮਾਂ ਵਿੱਚ ਫਿਰਦੇ ਹਨ ਕਿ ਸ਼ਾਇਦ ਇਸ ਤੋਂ ਬਿਨਾਂ ਹੀ ਮਾਨਸ ਦੇਹੀ ਸਫਲ ਹੋ ਜਾਏਗੀ, ਸ਼ਾਇਦ ਇਸ ਤੋਂ ਬਿਨਾਂ ਹੀ ਉਹਨੂੰ ਮਨਾ ਲਵਾਂਗੇ ਜਿਸਨੇ ਮਾਨਸ ਦੇਹੀ ਬਖਸ਼ੀ ਹੈ। ਕਹਿੰਦੇ ਉਹ ਭਰਮ ਵਿੱਚ ਹਨ ਅਤੇ ਉੱਜੜ ਗਏ ਹਨ, ਉਜਾੜਾਂ ਵਾਲੇ ਰਸਤੇ ਪੈ ਗਏ, ਉਜਾੜਾਂ ਵਾਲੇ ਰਸਤੇ। ਸੇ ਉੱਜੜ ਭਰਮ ਭਰਮਾਈ ਹੈ, ਜਿਉਂ ਮਿਰਗ ਝਾੜ ਪਾਲੇ। ਮਿਰਗ ਦੇ ਕਸਤੂਰੀ ਉਹਦੀ ਨਾਭੀ ਵਿੱਚ ਹੁੰਦੀ ਹੈ, ਪਰ ਉਹ ਝਾੜੀਆਂ ਵਿੱਚ ਮੂੰਹ ਮਾਰਦਾ ਫਿਰਦਾ, ਉਹ ਸਮਝਦਾ ਹੈ ਕਿ ਝਾੜੀਆਂ ਵਿੱਚੋਂ ਇਹ ਖੁਸ਼ਬੂ ਆਉਂਦੀ ਹੈ, ਪਰ ਖੁਸ਼ਬੂ ਉਹਦੇ ਅੰਦਰੋਂ ਆਉਂਦੀ ਹੁੰਦੀ ਹੈ। ਅਤੇ ਮਹਾਰਾਜ ਜੀ ਕਹਿੰਦੇ ਬਾਹਰ ਸੁੱਖ ਨਹੀਂ ਹੈ, ਸੁੱਖ ਅੰਦਰ ਹਨ ਸਾਰੇ, ਸਭ ਕੁਛ ਅੰਦਰ ਹੈ। ਅਤੇ ਆਪਾਂ ਜਿਸ ਆਪਣੇ ਬਾਪ ਨੇ ਇਹ ਮਾਨਸ ਦੇਹੀ ਬਖਸ਼ੀ, ਉਹਨਾਂ ਦੇ ਬਚਨ ਸੁਣਨਾ ਅਤੇ ਮੰਨਣਾ ਹੈ ਜੀ। ਅਤੇ ਕੱਲ੍ਹ ਤਾਂ ਨਹੀਂ ਪਾਉਣਾ ਕਿ ਸ਼ਨਿਚਰਵਾਰ ਅੰਮ੍ਰਿਤ ਵੇਲੇ ਅੰਮ੍ਰਿਤ ਸੰਚਾਰ ਹੋਣਾ ਹੈ, ਸ਼ੁੱਕਰਵਾਰ ਲਿਖਾ ਦੇਵਾਂਗੇ, ਇਸ ਤਰ੍ਹਾਂ ਨਹੀਂ ਹੁੰਦਾ ਜੀ। ਜੇ ਉਹ ਹੁਣ ਅੰਦਰੋਂ ਆਵਾਜ਼ ਮਾਰਦਾ ਹੈ ਤੇ ਅੱਜ ਲਿਖਾ ਦੇਣਾ ਚਾਹੀਦਾ ਹੈ ਨਾਮ, ਕੀ ਪਤਾ ਮੁੜ ਕੇ ਆਵਾਜ਼ ਹੀ ਨਾ ਮਾਰੇ, ਕੀ ਪਤਾ ਮੁੜ ਕੇ ਆਵਾਜ਼ ਹੀ ਨਾ ਮਾਰੇ। ਤੇ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ ਹਾਂ, ਉਨ੍ਹਾਂ ਚਿਰ ਆਪਣੇ 'ਤੇ ਰਾਤ ਹੈ, ਹਨੇਰਾ ਹੈ, ਹਨੇਰੇ ਵਿੱਚ ਕੁਝ ਵੀ ਸੁੱਝਦਾ ਉੜਦਾ ਨਹੀਂ। ਅਤੇ ਜਿਸ ਦਿਨ ਉਹਦੀ ਕਿਰਪਾ ਹੋਈ, ਖੌਫ ਲੱਗਣਾ, ਡਰ ਆਉਣਾ ਕਿ ਇਹ ਰਾਤ ਅੱਧੀ ਰਾਤ 'ਤੇ ਲੰਘ ਗਈ, ਅੱਧੀ ਰਾਤ ਪਹਿਲੀ ਅੱਧੀ ਰਾਤ ਨੂੰ ਘੱਟ ਨੀਂਦ ਆਉਂਦੀ ਹੈ, ਉਦੋਂ ਇਹ ਤਨ ਇਕੱਠਾ ਕਰਨ, ਉਹ ਅੱਧੀ ਰਾਤ 'ਤੇ ਲੰਘ ਗਈ, ਅੱਧੀ ਬਾਕੀ ਹੈ, ਅਗਲੀ ਅੱਧੀ ਵਿੱਚ ਤਾਂ ਨੀਂਦ ਹੀ ਬਹੁਤ ਆਉਂਦੀ ਹੈ। ਅੱਧੀ ਰਾਤ ਗੁਜ਼ਰ ਗਈ, ਬਹੁਤੇ ਪੁਰਾਣੇ ਹਾਂਜੀ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਅੱਧੀ ਕੁ ਰਾਤ ਬੀਤ ਗਈ ਲੱਗਦੀ ਹੈ। ਅਤੇ ਆਪਾਂ ਨੂੰ उतारना पड़ते हैं। कि कितने इस तरह ही रात ना गुजर जाए, ये नहीं कि अमृत दिन जो तो रात बीतन लगूगी उदो शक लेंगे जी, अमृत शक की फिर कमाई करनी पैंदी है। ते अद्धी रात गुजर गई है जेडी के आप इस कमाई भी चलानी सी। अद्धी रात बीतन नू आई माए नी दिल खौफ पया, अद्धी रात बीतन नू आई माए नी दिल खौफ पया। अद्धी रात बीतन नू आई माए नी दिल खौफ पया, अद्धी रात बीतन नू आई माए नी दिल खौफ पया।